ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਧਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਗੁਰੂ ਕੀ ਸਤ ਸੰਗਤ ਕਰਨ ਦਾ ਸੁਭਾਗ ਸਮਾਪਨ ਪ੍ਰਾਪਤ ਹੋ ਰਿਹਾ ਹੈ। ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੈ ਦੇ ਮਾਂ ਵਾਕ ਅਨੁਸਾਰ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੇ ਹਨ, ਅੱਜ ਦੇ ਪਾਵਨ ਸ਼੍ਰੀ ਮੁੱਖ ਵਾਕ ਧਨਾਸਰੀ ਰਾਗਣੀ ਅੰਦਰ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਚਾਰ ਚਾਰ ਪਦਿਆਂ ਵਾਲੇ ਜੋ ਸ਼ਬਦ ਨੇ, ਪਾਵਨ 669 ਅੰਗ ਤੋਂ ਪ੍ਰਾਰੰਭ ਹੋ ਕੇ 670 ਅੰਗ 'ਤੇ ਸੰਪੂਰਨ ਹੁੰਦੇ ਹਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪੰਜਵਾਂ ਸ਼ਬਦ ਹੈ। ਕੁੱਲ ਇੱਥੇ 7 ਸ਼ਬਦ ਆਪ ਜੀ ਨੇ ਬਖਸ਼ਿਸ਼ ਕੀਤੇ ਹਨ। ਸੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਇੱਕ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਉਪਦੇਸ਼, ਇੱਕ ਅਕਾਲ ਦੀ ਪੂਜਾ ਕਰਨ ਦਾ ਉਪਦੇਸ਼, ਵਾਹਿਗੁਰੂ ਦੀ ਭਗਤੀ ਕਰਨ ਦਾ ਉਪਦੇਸ਼ ਇਸ ਪਾਵਨ ਸ਼੍ਰੀ ਮੁੱਖ ਵਾਕ ਵਿੱਚ ਦਰਸਾ ਰਹੇ ਹਨ। ਕਲਯੁੱਗ ਦਾ ਸਮਾਂ ਹੈ, ਸਾਰੇ ਸਮਿਆਂ ਦਾ ਆਪੋ ਆਪਣਾ ਰੂਲ ਸੀ, ਆਪੋ ਆਪਣੀ ਮਰਿਆਦਾ ਸੀ, ਆਪੋ ਆਪਣੇ ਕਰਮ ਜਿਹੜੇ ਪ੍ਰਧਾਨ ਸਨ। ਸੋ ਕਲਯੁੱਗ ਦਾ ਇਹ ਚੌਥਾ ਯੁੱਗ ਹੈ, ਔਰ ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਜਿਹੜੀ ਹੈ ਉਹ ਪ੍ਰਵਾਨ ਹੈ। ਵਾਹਿਗੁਰੂ ਦਾ ਨਾਮ ਜਿਹੜਾ ਹੈ, ਨਾਮ ਦੇ ਦੁਆਰਾ ਹੀ ਗਿਆਨ ਅਤੇ ਗਿਆਨ ਰਾਹੀਂ ਮੁਕਤੀ ਮਿਲਦੀ ਹੈ। ਦੁਨੀਆਂ ਦੀਆਂ ਜਿੰਨੀਆਂ ਇੱਛਾਵਾਂ ਨੇ ਉਹ ਵੀ ਪੂਰੀਆਂ ਹੋ ਜਾਂਦੀਆਂ ਹਨ, ਜਿੰਨੇ ਮਾਇਕੀ ਪਦਾਰਥ ਹਨ, ਸੁੱਖ ਹਨ, ਇਹ ਵੀ ਮਿਲ ਜਾਂਦੇ ਹਨ। ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨ ਨਾਲ, ਨਾਮ ਜਪਣ ਨਾਲ ਲੋਕ ਅਤੇ ਪਰਲੋਕ ਦੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਪਹਿਲੇ ਯੁੱਗਾਂ ਦੇ ਵਿੱਚ ਆਪੋ ਆਪਣਾ ਧਰਮ ਸੀ, ਸੋ ਇਸ ਕਰਕੇ ਮਹਾਰਾਜ ਦੇ ਵੀ ਪਾਵਨ ਬਚਨ ਆਏ ਕਿ ਯੁੱਗੋ ਯੁੱਗ ਆਪੋ ਆਪਣਾ ਧਰਮ ਹੈ, ਕਲਮਹਿ ਕੀਰਤ ਹਰਨਾਮਾ। ਕਲਯੁੱਗ ਦੇ ਵਿੱਚ ਕੇਵਲ ਕੀਰਤੀ ਹੈ, ਹਰੀ ਵਾਹਿਗੁਰੂ ਦੇ ਨਾਮ ਦੀ ਵਡਿਆਈ ਪ੍ਰਧਾਨ ਸਾਧਨ ਹੈ। ਕੀਰਤਨ ਭਗਤ ਜਾਸ ਵਾਹਿਗੁਰੂ ਸਿਫਤ ਸਲਾਹ, ਜਿਹਨੇ ਸਿਫਤ ਸਲਾਹ ਕੀਤੀ ਹੈ ਉਹ ਰੱਜ ਜਾਂਦਾ ਹੈ, ਪਾਤਸ਼ਾਹ ਦਾ ਪਾਤਸ਼ਾਹ ਵੀ ਉਹਨੂੰ ਕਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਉਹੀ ਅਮੀਰ ਹੈ ਸਾਰਿਆਂ ਤੋਂ, ਕੋ ਜਿਸ ਨਉ ਬਖਸੇ ਸਿਫਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹ। ਜਿਹਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਦਰ ਤੋਂ ਇਸ ਯੁੱਗ ਵਿੱਚ ਸਿਫਤ ਸਲਾਹ ਬਖਸ਼ ਦਿੰਦਾ, ਆਪਣੀ ਵਡਿਆਈ ਕਰਨੀ ਦੇ ਦਿੰਦਾ ਹੈ, ਉਹ ਹੀ ਅਸਲ ਵਿੱਚ ਅਮੀਰ ਹੈ, ਪਾਤਸ਼ਾਹ ਦਾ ਪਾਤਸ਼ਾਹ। ਇਹ ਵੀ ਪਾਵਨ ਬਚਨ ਹੈ, ਜਿਸ ਕਾ ਪੱਲਾ ਧਨ ਵਸੈ ਤਿੰਨ ਕਾ ਨਾਉ ਫਕੀਰ, ਜਿਨ ਕਾ ਹਿਰਦਾ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਪੱਲੇ ਧਨ ਵਸਦਾ, ਧਨ ਹੈ, ਉਹ ਨਹੀਂ ਰੱਜਦੇ ਸਨ, ਉਹ ਤੇ ਫਕੀਰ ਆ, ਹੋਰ ਮੰਗੀ ਜਾਂਦੇ ਨੇ, ਮੰਗੀ ਜਾਂਦੇ ਹਨ। ਪਰ ਵਾਹਿਗੁਰੂ ਦਾ ਸੱਚਾ ਨਾਮ ਦਾ ਖਜ਼ਾਨਾ ਜਿਨ੍ਹਾਂ ਕੋਲ ਆ ਜਾਂਦਾ ਹੈ, ਸਿਫਤ ਸਲਾਹ ਨਾਲ ਜਿਹੜੇ ਜੁੜ ਜਾਂਦੇ ਹਨ, ਉਹਨਾਂ ਨੂੰ ਸੁੱਖ ਵੀ ਮਿਲਦੇ ਨੇ ਅਤੇ ਰੱਜ ਵੀ ਆ ਜਾਂਦਾ, ਰੱਜ ਵੀ ਜਾਂਦੇ, ਅਸਲ ਰਾਜੇ ਉਹ ਨੇ। ਜਿਨ ਕਾ ਹਿਰਦਾ ਤੂੰ ਵਸੈ ਤੇ ਨਰ ਗੁਣੀ ਗਹੀਰ। ਇਸ ਕਲਯੁੱਗ ਦੇ ਸਮੇਂ ਅੰਦਰ ਜਿਨ੍ਹਾਂ ਦੇ ਹਿਰਦੇ ਵਿੱਚ ਹੇ ਵਾਹਿਗੁਰੂ ਪਰਮੇਸ਼ਰ ਤੂੰ ਵਸ ਜਾਂਦਾ, ਤੇਰਾ ਨਾਮ ਆ ਕੇ ਟਿਕ ਜਾਂਦਾ ਹੈ, ਉਹ ਮਨੁੱਖੀ ਡੂੰਘੇ ਹੀ ਸੋਹਣੇ ਵਿਚਾਰ ਵਾਲੇ ਹਨ, ਅਮੀਰ ਹਨ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰਨਾਮਾ। ਪ੍ਰਵਾਨ ਗਣੀ ਸੇਈਏ ਆਏ ਸਫਲ ਤਿਨਾ ਕੇ ਕਾਮਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ, ਸਤਿਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਦ੍ਰਿੜੇ ਕਲ ਕੇਵਲ ਨਾਮ ਆਧਾਰ। ਸਤਿਯੁਗ ਦੇ ਵਿੱਚ ਸਤ ਪ੍ਰਤੱਗੀ ਹੋਣਾ ਲਾਜ਼ਮੀ ਸੀ, ਸੱਚ ਬੋਲਣਾ, ਔਰ ਉਹਦੇ ਨਾਲ ਹੀ ਭਲਾ ਹੋ ਜਾਂਦਾ ਸੀ। ਦੁਆਪਰ ਦੇ ਵਿੱਚ ਪੂਜਾ ਹੀ ਸ੍ਰੇਸ਼ਟ ਮੰਨੀ ਗਈ ਸੀ, ਕਈ ਤਰ੍ਹਾਂ ਦੀ ਨਾਨਾ ਤਰ੍ਹਾਂ ਦੀ ਉਪਾਸ਼ ਪੂਜਾ ਦੇਵੀ ਦੇਵਤਿਆਂ ਦੀ। ਤ੍ਰੇਤੇ ਯੁੱਗ ਦੇ ਵਿੱਚ ਸੋ ਜੱਗ ਜਿਹੜੇ ਸੀ ਪ੍ਰਧਾਨ ਸਾਧਨ ਮੰਨੇ ਗਏ ਸੀ, ਜੱਗ ਕਰਦੇ ਸੀ ਲੋਕ, ਪਰ ਹਰ ਕੋਈ ਨਹੀਂ ਕਰ ਸਕਦਾ ਸੀ। ਜਿਹੜਾ ਕੋਈ ਰਾਜਾ ਮਹਾਰਾਜਾ ਵੱਡਾ ਹੁੰਦਾ ਸੀ, ਪਾਤਸ਼ਾਹ ਅਮੀਰ, ਉਹ ਹੀ ਜੱਗ ਕਰ ਸਕਦਾ ਸੀ। ਫਿਰ ਜੱਗ ਸੰਪੂਰਨ ਹੋ ਜਾਂਦਾ ਸੀ, ਜਿਹਦਾ ਉਹਦੀ ਕਲਿਆਣ ਹੁੰਦੀ ਸੀ, ਮੁਕਤੀ ਹੁੰਦੀ ਸੀ। ਬੜਾ ਔਖਾ ਕੰਮ ਸੀ, ਜੱਗ ਕਰਦੇ ਹੁੰਦੇ ਸੀ ਲੋਕ, ਪਹਿਲਾਂ ਜਿੱਤਣਾ ਆਪਣਾ ਇਲਾਕਾ, ਫਿਰ ਦੇਸ਼ ਨੂੰ ਜਿੱਤਣਾ, ਘੋੜਾ ਛੱਡਣਾ ਆਪਣਾ ਸ਼ਿੰਗਾਰ ਕੇ, ਕਿ ਇਸ ਘੋੜੇ ਨੂੰ ਉਹ ਫੜੇ ਜਿਹੜਾ ਇਹ ਰਾਜੇ ਦੇ ਨਾਲ ਜੰਗ ਕਰਕੇ ਹਰਾ ਦੇ। ਔਰ ਉਸ ਵੇਲੇ ਜੇ ਕੋਈ ਘੋੜਾ ਫੜ ਲੈਂਦਾ ਤਾਂ ਜੰਗ ਹੁੰਦਾ, ਜਿਹਨੇ ਫੜਿਆ ਹੁੰਦਾ ਸੀ ਉਹਨੂੰ ਹਰਾਉਣਾ ਪੈਂਦਾ ਸੀ। ਜੇ ਕੋਈ ਨਾ ਫੜਦਾ ਤਾਂ ਫਿਰ ਇਹ ਜਿੱਤ ਹੈ ਵੀ ਹੁਣ ਸਾਰੇ ਜਿੱਤ ਹੋ ਗਈ ਹੈ, ਚੱਕਰਵਰਤੀ ਪਾਤਸ਼ਾਹ ਬਣ ਗਿਆ, ਹੁਣ ਇਹਨੂੰ ਜੱਗ ਕਰਨ ਦਾ ਅਧਿਕਾਰ ਆ। ਧਾਰਮਿਕ ਗ੍ਰੰਥਾਂ ਮੁਤਾਬਕ, ਵੇਦਾਂ ਮੁਤਾਬਕ ਅਸਮ ਮੇਹ ਜੱਗ ਗਊ ਮੇਹ ਜੱਗ ਆਦਿਕ ਕਰਦੇ ਸਨ, ਕੂੜਾ ਮਾਰ ਕੇ ਫਿਰ ਉਹਦਾ ਮੇਧਾ ਆਦਿਕ ਪਾਉਣਾ ਵਿੱਚ ਪਦਾਰਥਾਂ ਦੇ। ਸੋ ਬੜਾ ਔਖਾ ਕੰਮ ਸੀ, ਹਰੇਕ ਨਹੀਂ ਕਰ ਸਕਦਾ ਸੀ, ਕੋਈ ਨਾ ਕੋਈ ਵਿਘਨ ਫਿਰ ਵੀ ਪੈ ਜਾਂਦਾ ਸੀ। ਇਹ ਪ੍ਰਕਿਰਿਆ ਸੀ, ਪਰ ਕਲਯੁੱਗ ਦਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਲ ਕੇਵਲ ਨਾਮ ਆਧਾਰ। ਕਲਯੁੱਗ ਦੇ ਵਿੱਚ ਕੇਵਲ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਅਤੇ ਉਹ ਨਾਮ ਸੱਚੇ ਪਾਤਸ਼ਾਹ ਜੀ ਨੇ ਬਿਨਾਂ ਵਿਤਕਰੇ ਤੋਂ ਦਿੱਤਾ ਹੈ। ਫਿਰ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੈ, ਗਰੀਬ ਅਮੀਰ ਸਭ ਨੂੰ ਸੱਚੇ ਪਾਤਸ਼ਾਹ ਨਾਮ ਦਾ ਖਜ਼ਾਨਾ ਜਿਹੜਾ ਖੋਲ੍ਹ ਦਿੱਤਾ ਹੈ। ਹਰ ਕੋਈ ਜਪ ਕੇ ਤਰ ਸਕਦਾ ਹੈ, ਹਰ ਜਪ ਸਕਦਾ ਹੈ। ਸਤਿਗੁਰਾਂ ਨੇ ਮਿਹਰ ਕੀਤੀ ਆ ਕਿ ਬ੍ਰਾਹਮਣ ਸੋ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਸੂਦਰਾ ਕਲਮੈ ਘਟ ਘਟ ਨਾਨਕ ਮਾਝਾ। ਚੌਹਾਂ ਵਰਨਾ ਨੂੰ ਸਾਂਝਾ ਉਪਦੇਸ਼ ਇੱਕੋ ਨਾਮ ਦਾ ਖਜ਼ਾਨਾ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ, ਗੁਰਮੁਖ ਬਣਾ ਦਿੱਤਾ ਕਲਯੁੱਗ ਦੇ ਸਮੇਂ ਅੰਦਰ। ਔਰ ਜਿਹੜਾ ਗੁਰਮੁਖ ਬਣ ਕੇ ਗੁਰੂ ਵਾਲਾ ਬਣ ਕੇ ਗੁਰੂ ਦੇ ਸਨਮੁਖ ਮੁੱਖ ਕਰਕੇ ਗੁਰਮੁਖ ਨਾਮ ਜਪੈ ਸੋਦਰਾ ਕਲਮ ਹੈ, ਇਹ ਕਲਯੁੱਗ ਦੇ ਸਮੇਂ ਅੰਦਰ ਉਹਦਾ ਉਧਾਰ ਹੋ ਜਾਂਦਾ ਹੈ, ਪਾਰ ਉਤਰ ਜਾਂਦਾ ਹੈ। ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਬਾਣੀ ਦੀ ਬਖਸ਼ਿਸ਼ ਕੀਤੀ, ਮੂਲ ਮੰਤਰ ਦਿੱਤਾ, ਗੁਰਮੰਤਰ ਦਿੱਤਾ, ਨਾਮ ਬਾਣੀ ਦਾ ਅਭਿਆਸ ਬਖਸ਼ਿਸ਼ ਕੀਤਾ। ਉਹਦੇ ਦੁਆਰਾ ਹੀ ਸਾਰੇ ਸੁੱਖ ਕਲਯੁੱਗ ਦੇ ਸਮੇਂ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਿੰਦੇ। ਜੋ ਵੀ ਇੱਛਾ ਕੋਈ ਕਰਦਾ ਹੈ, ਨਾਮ ਦੀ ਕੀਮਤ ਹੀ ਐਡੀ ਵੱਡੀ ਹੈ ਕਿ ਨਾਮ ਦੀ ਕੀਮਤ ਕੋਈ ਦੇ ਨਹੀਂ ਸਕਦਾ ਹੈ। ਜਿੰਨਾ ਕਲਯੁੱਗ ਨੂੰ ਕਹਿੰਦੇ ਨੇ ਭਿਆਨਕ ਹੈ, ਉਨਾ ਸੱਚੇ ਪਾਤਸ਼ਾਹ ਜੀ ਨੇ ਅਮੋਲਕ ਨਾਮ ਦੀ ਦਾਤ ਵੀ ਤਾਂ ਇਹਦੇ ਵਿੱਚ ਹੀ ਮਿਲਦੀ ਹੈ ਨਾ, ਮੁਕਤੀ ਵੀ ਇਹਦੇ ਵਿੱਚ ਹੀ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਇਸ ਤੱਕ ਕਿਹਾ ਹੈ ਕਿ ਇਹਦੇ ਵਿੱਚ ਜਿਵੇਂ ਮਜ਼ਦੂਰੀ ਮਜ਼ਦੂਰ ਕਰਦਾ ਹੈ, ਚਾਰ ਪੈਰ ਕੰਮ ਕਰਦਾ ਸਾਰਾ ਦਿਨ, ਚੌਥੇ ਪੈਰ ਜੇ ਉਹ ਚਾਹਵੇ ਤਾਂ ਉਸੇ ਵੇਲੇ ਮਜ਼ਦੂਰੀ ਮਿਲਦੀ ਹੈ, ਆਪਣੇ ਰੁਪਈਏ ਲੈ ਸਕਦਾ ਹੈ ਕੰਮ ਦੇ ਚੌਥੇ ਪੈਰ। ਇਹ ਚੌਥਾ ਕਲਯੁੱਗ ਆ। ਪਹਿਲੇ ਯੁੱਗਾਂ ਵਿੱਚ ਮੁਕਤੀ ਬੜੀ ਔਖੀ ਸੀ, ਕਰਮ ਕਰਨੇ ਬੜੇ ਔਖੇ। ਇਹਦੇ ਵਿੱਚ ਨਾਮ ਜਪ ਕੇ ਉਸੇ ਵੇਲੇ ਮੁਕਤੀ ਹੈ, ਕਲਿਆਣ ਹੈ। ਇਹ ਛੁੱਟਣ ਦਾ ਵੇਲਾ ਹੈ, ਛੁੱਟਣ ਦਾ ਅਵਸਰ ਹੈ। ਸਤਿਗੁਰਾਂ ਨੇ, ਪਰਮੇਸ਼ਰ ਨੇ ਆਪ ਗੁਰੂ ਸਰੂਪ ਹੋ ਕੇ ਸੋ ਮੁਕਤੀ ਦਾ ਭੰਡਾਰਾ ਖੋਲ੍ਹ ਦਿੱਤਾ ਹੈ। ਨਾਮ ਦਾ ਦਾਤੇ ਸੱਚੇ ਪਾਤਸ਼ਾਹ ਵਾਰ ਵਾਰ ਨਾਮ ਦਾ ਲੰਗਰ ਲਾ ਰਹੇ ਨੇ, ਪੁਕਾਰ ਪੁਕਾਰ। ਜਿੰਨਾ ਕਥਾ ਕੀਰਤਨ ਵੇਖ ਲਓ, ਨਾਮ ਤੋਂ ਬਿਨਾਂ ਦੂਜੀ ਗੱਲ ਨਹੀਂ ਹੈ। ਹਰ ਇੱਕ ਸ਼ਬਦ ਵਿੱਚ ਪ੍ਰੇਰਣਾ ਹੈ, ਨਾਮ ਦੀਆਂ ਬਰਕਤਾਂ ਹਨ। ਜਿਨ੍ਹਾਂ ਜਪਿਆ ਵਾਹਿਗੁਰੂ ਦਾ ਨਾਮ, ਕੀਤੀ ਪ੍ਰੇਮਾ ਭਗਤੀ, ਉਹਨਾਂ ਦੀ ਉਹਨਾਂ ਦੇ ਪ੍ਰਤੀ ਸ਼ਰਧਾ ਹੈ, ਉਹਨਾਂ ਦੀ ਵਡਿਆਈ ਹੈ, ਉਹਨਾਂ ਦਾ ਜਸ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਗੁਰਸਿੱਖਾਂ ਚੌਥੇ ਪਾਤਸ਼ਾਹ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਰੀਆਂ ਇੱਛਾਂ ਕਿਵੇਂ ਪੂਰੀਆਂ ਹੁੰਦੀਆਂ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਪਾਵਨ ਸ਼ਬਦ ਬਖਸ਼ਿਸ਼ ਕੀਤੇ ਹਨ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ। ਨਾਮ ਜਪਣ ਦੇ ਵਿੱਚ ਇੰਨੀਆਂ ਬਰਕਤਾਂ ਨੇ ਕਿ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਜਿਹੜੀਆਂ ਕੁਝ ਛਿਆਂ ਧਾਰਮਿਕ ਗ੍ਰੰਥਾਂ ਨੇ ਮੰਨੀਆਂ ਹਨ, ਉਹ ਵੀ ਉਸ ਵਾਹਿਗੁਰੂ ਦੇ ਅਧੀਨ ਹੈ। ਜੇ ਉਹਦਾ ਨਾਮ ਜਪੋਂਗੇ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਸੋ ਕਾਮ ਤੇ ਨਾ ਵਰਗੀਆਂ ਜਿਹੜੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਜਿਨ੍ਹਾਂ ਨੇ ਨਾਮ ਜਪਿਆ ਹੈ, ਨਾਮ ਜਪਣ ਵਾਲਿਆਂ ਦੇ ਤਨ ਦੇ ਸੁੱਖ ਵੀ ਸਾਰੇ ਪ੍ਰਾਪਤ ਹੋ ਜਾਂਦੇ ਨੇ, ਸਾਰੇ ਤਰ੍ਹਾਂ ਦੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਵਿਘਨ ਰੁਕਾਵਟਾਂ ਖਤਮ ਹੋ ਜਾਂਦੀਆਂ ਨੇ। ਅਤੇ ਵਾਹਿਗੁਰੂ ਦਾ ਨਾਮ ਜਪਣ ਵਾਲਿਆਂ ਦੀਆਂ ਸਾਰੀਆਂ ਇੱਛਾਵਾਂ ਵੀ ਪੂਰੀਆਂ ਹੋ ਜਾਂਦੀਆਂ, ਉਹ ਰੱਜ ਜਾਂਦੇ ਹਨ ਦੁਨੀਆਂ ਤੋਂ। ਇਹ ਨਹੀਂ ਕਿ ਉਹ ਇਹ ਕਹਿਣ ਵੀ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ। ਸੋ ਜੀਵਨ ਦੀ ਤਸੱਲੀ ਕਰਕੇ ਜਾਂਦੇ ਹਨ ਗੁਰਮੁਖ। ਮਹਾਰਾਜ ਸਾਹਿਬ ਉਹਨਾਂ ਨੂੰ ਜੋ ਮੰਗਦੇ ਨੇ ਸਭ ਕੁਝ ਦਿੰਦੇ ਹਨ। ਨਾਮ ਦੀਆਂ ਬਰਕਤਾਂ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਦਰਸਾ ਰਹੇ ਹਨ, ਜਿਵੇਂ ਸਤਿਗੁਰੂ ਜੀ ਮਿਹਰ ਕਰ ਰਹੇ ਹਨ। ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਤਿਹਨਾ। ਮਹਾਰਾਜ ਜੀ ਮਿਹਰ ਕਰ ਰਹੇ ਹਨ ਕਿ ਹੈ ਭਾਈ ਗੁਰਸਿੱਖੋ, ਇੱਛਾਵਾਂ ਪੁੱਛਦੇ ਹੋ ਕਿਵੇਂ ਪੂਰੀਆਂ ਹੁੰਦੀਆਂ ਨੇ। ਸਾਰੀਆਂ ਮਨ ਦੀਆਂ ਇੱਛਾ ਹੁੰਦੀ ਮਨ ਦਾ ਫੁਰਨਾ, ਮਨ ਦਾ ਸੰਕਲਪ, ਮਨ ਦੇ ਵਿੱਚ ਉੱਠੀ ਹੋਈ ਖਾਸ਼, ਮਨ ਦੀ ਕੋਈ ਭੁੱਖ। ਸੋ ਇਹ ਉੱਠਦੀ ਇੱਕ ਦੂਜੇ ਨੂੰ ਵੇਖ ਕੇ, ਗਰੀਬ ਦੇ ਮਨ ਵਿੱਚ ਅਮੀਰ ਨੂੰ ਵੇਖ ਕੇ ਉੱਠੀ ਜਾਂਦੀ ਹੈ ਕਿ ਇਹਦੇ ਕੋਲ ਸੋਹਣਾ ਘਰ ਆ, ਇਹਦੇ ਕੋਲ ਸੋਹਣੀ ਗੱਡੀ ਆ, ਬੜੇ ਸੁੱਖ ਨੇ, ਮੈਨੂੰ ਵੀ ਮਿਲ ਜਾਣ, ਖਰਿਆ ਮੈਨੂੰ ਹੋਣਗੇ ਪ੍ਰਾਪਤ ਕਿ ਨਹੀਂ ਹੋਣਗੇ। ਅੰਦਰ ਇੱਛਾ ਤਾਂ ਬਣ ਹੀ ਜਾਂਦੀ ਹੈ, ਮਨ ਦੀ ਭੁੱਖ। ਇੱਛਾ ਪੂਰਕ ਸਰਬ ਸੁਖਦਾਤਾ ਹਰ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਕਿ ਇਹ ਗੁਰਸਿੱਖੋ, ਸਾਰੀਆਂ ਇੱਛਾਵਾਂ ਜੋ ਵੀ ਚਿੱਤ ਵੀ ਗਏ ਮਨ ਵਿੱਚ, ਸੋ ਇੱਛਾ ਪੂਰਕ ਸਰਬ ਸੁਖਦਾਤਾ ਹਰ। ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ, ਪੂਰਕ ਕੁੱਲ ਇੱਛਾ ਨੂੰ ਪੂਰੀਆਂ ਕਰਨ ਵਾਲਾ, ਇਉਂ ਕਹਿ ਲਈਏ ਪੂਰਕ ਕੱਕੇ ਨੂੰ ਔਂਕੜ ਹੈ, ਕੋਹਦਾ ਅਰਥ ਕੁੱਲ ਇੱਛਾ ਨੂੰ ਪੂਰੀਆਂ ਕਰਨ ਵਾਲਾ, ਕਿਉਂਕਿ ਉਹਦੇ ਬਾਰੇ ਇਹ ਵੀ ਬਚਨ ਆਏ ਨੇ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ। ਜੋ ਮੰਗੀ ਹੈ ਸੋਈ ਪਾਈ ਹੈ, ਨਿਧਾਰਾ ਆਧਾਰ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਸਰਾ ਹੈ। ਨੇ ਆਸਰਿਆਂ ਨੂੰ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੁੰਦਾ ਉਹਨਾਂ ਨੂੰ ਆਸਰਾ ਦੇਣ ਵਾਲਾ ਹੈ। ਅਤੇ ਜੋ ਮੰਗੀਏ ਉਹ ਤੋਂ, ਉਹਦੇ ਦਰ ਤੋਂ, ਗੁਰੂ ਪਰਮੇਸ਼ਰ ਦੇ ਦਰ ਤੋਂ, ਇਸ ਦਰ ਤੋਂ ਉਹ ਹੀ ਪਾ ਲਈਦਾ ਹੈ। ਖਾਲੀ ਨਹੀਂ ਕੋਈ ਜਾਂਦਾ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇਹ ਵੀ ਸੱਚੇ ਪਾਤਸ਼ਾਹ ਦੇ ਆਪਾਂ ਬਚਨ ਪੜ੍ਹਦੇ ਸੁਣਦੇ, ਜੋ ਮੰਗੀਏ ਆਪਣੇ ਮਾਲਕ ਤੋਂ, ਅਕਾਲ ਪੁਰਖ ਤੋਂ। ਮਾਲਕ ਤਾਂ ਹੈ ਸਾਰਿਆਂ ਦਾ, ਉਹ ਹੈ, ਅਸੀਂ ਉਹਨੂੰ ਛੱਡ ਕੇ ਹੋਰ ਮਾਲਕ ਬਣਾ ਲੈਂਦੇ ਹਾਂ ਝੂਠੇ। ਸੋ ਮਨੁੱਖਾਂ ਦੀ ਟੇਕ ਰੱਖ ਲੈਂਦੇ ਹਾਂ, ਜਿਹਨੂੰ ਕਿਹਾ ਮਾਨਸ ਕੀ ਟੇਕ, ਬ੍ਰਿਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਮਨੁੱਖਾਂ ਦੀ ਜਿਹੜੀ ਟੇਕ ਆ, ਇਹ ਸਾਰੀ ਨਿਸਫਲੀ ਜਾਣ ਲੈ। ਇਹ ਤੈਨੂੰ ਕੁਝ ਨਹੀਂ ਕਿਸੇ ਨੇ ਦੇਣਾ, ਸਭ ਮਤਲਬ ਦੇ ਯਾਰ ਨੇ, ਆਪਣਾ ਮਤਲਬ ਪੂਰਾ ਕਰਕੇ ਅਤੇ ਲੱਤ ਮਾਰ ਜਾਂਦੇ। ਦੇਵਨ ਕਹੋ ਇੱਕ ਹੈ ਭਗਵਾਨ, ਦੇਵਨ ਵਾਸਤੇ ਇੱਕੋ ਇੱਕ ਭਗਵਾਨ ਅਕਾਲ ਪੁਰਖ ਦਾਤਾ ਹੈ। ਫਿਰ ਇਹਨਾਂ ਦਿੰਦਾ, ਸਾਰੀਆਂ ਛਾਵਾਂ ਪੂਰੀਆਂ ਕਰ ਦਿੰਦਾ। ਸੋ ਜਿਸ ਕਹਿ ਦੀਐ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਜਿਹਦਾ ਦਿੱਤਾ ਹੋਇਆ ਫਿਰ ਰੱਜ ਜਾਂਦਾ ਹੈ, ਫਿਰ ਤ੍ਰਿਸ਼ਨਾ ਮੁੱਕ ਜਾਂਦੀ। ਸੱਚ ਇਹ ਗੁਰਮੁਖ ਕਹਿ ਹੀ ਦਿੰਦੇ ਨੇ ਵੀ ਬੜਾ ਦਿੱਤਾ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ, ਗੁਰੂ ਕੀ ਬੜੀ ਕਿਰਪਾ, ਹੁਣ ਤਾਂ ਮਹਾਰਾਜ ਕਿਰਪਾ ਕਰਨ, ਆਪਣਾ ਨਾਮ ਨਾ ਸੱਚੇ ਪਾਤਸ਼ਾਹ ਭੁੱਲਣ ਦੇਣ। ਹੁਣ ਤਾਂ ਨਾਮ ਰੂਪੀ ਧਨ ਇਕੱਠਾ ਕਰ ਲਈਏ ਬਸ। ਇਹ ਗੁਰਮੁਖ ਕਹੇ ਜਿਹੜੇ ਨਾਮ ਦੇ ਨਾਲ ਜੁੜੇ ਹੁੰਦੇ ਆ, ਉਹਨਾਂ ਦੇ ਬੋਲ ਹੁੰਦੇ ਨੇ, ਉਹਨਾਂ ਦੇ ਬਜ਼ੁਰਗਾਂ ਦੇ, ਗੁਰਮੁਖਾਂ ਦੇ। ਨਿਹਾਲ ਹੋ ਜਾ, ਸਾਰੇ ਸੁੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਦਿੰਦੇ। ਸਰਬ ਇੱਛਾ ਪੂਰਕ ਸਰਬ ਸੁਖਦਾਤਾ ਹਰ, ਇਹ ਭਾਈ ਇੱਛਾ ਨੂੰ ਪੂਰੀਆਂ ਕਰਨ ਵਾਲਾ, ਮਨ ਦੇ ਮਨੋਰਥਾਂ ਨੂੰ ਪੂਰੀਆਂ ਕਰਨ ਵਾਲਾ, ਸਾਰੇ ਸੁੱਖਾਂ ਨੂੰ ਦੇਣ ਵਾਲਾ ਦਾਤਾ ਸੱਚੇ ਪਾਤਸ਼ਾਹ ਹਰੀ ਅਕਾਲ ਪੁਰਖ ਆ, ਉਹਦਾ ਨਾਮ ਹੈ, ਉਹ ਹੀ ਹੈ। ਸੋ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘੰਟਾ ਕਾ ਸੁਆਮੀ। ਮਹਾਰਾਜ ਜੀ ਕਹਿੰਦੇ ਜਿਹੋ ਜਿਹੀ ਭੁੱਖ ਹੁੰਦੀ ਹੈ, ਤੈਸੀ ਕਾ ਪੂਰਕ, ਉਸੀ ਨੂੰ, ਉਸੇ ਤਰ੍ਹਾਂ ਦੀ ਭੁੱਖ ਨੂੰ ਪੂਰੀਆਂ ਕਰਨ ਵਾਲਾ, ਸਾਰਿਆਂ ਦਿਲਾਂ ਦੇ ਵਿੱਚ ਵਸਣ ਵਾਲਾ, ਸਾਰਿਆਂ ਦਾ ਮਾਲਕ ਹੈ ਜੀ, ਹਿਰਦਿਆਂ ਦੇ ਵਿੱਚ ਰਹਿਣ ਵਾਲਾ ਵਾਹਿਗੁਰੂ ਪਰਮੇਸ਼ਰ, ਉਹ ਐਸਾ ਹੈ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੱਚੇ ਪਾਤਸ਼ਾਹ ਆਪ ਰੱਬ ਦਾ ਰੂਪ ਨੇ, ਪਰ ਉਹਨਾਂ ਸੇਵਾ ਕੀਤੀ ਹੈ ਗੁਰੂ ਦੇ ਦਰ ਦੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਦੀ ਮਨ ਮਾਰ ਕੇ ਸੇਵਾ ਕੀਤੀ, ਜਮਾਤਾ ਹੁੰਦੇ ਹੋ, ਨਹੀਂ ਕੋਈ ਪਰਵਾਹ ਕੀਤੀ ਲਿਬੜਨ ਦੀ, ਨਹੀਂ ਕੋਈ ਪਰਵਾਹ ਕੀਤੀ ਦੁਨੀਆਂ ਦੀ ਲੋਕ ਲੱਜਾ ਦੀ। ਸੋ ਸੱਚੇ ਪਾਤਸ਼ਾਹ ਸੇਵਾ ਕੀਤੀ ਅਤੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਆਪਣਿਆਂ 'ਤੇ ਛੱਡ ਹੀ ਦਿੱਤਾ ਸੀ ਨਾ, ਕਿਸੇ ਨੇ ਬਾਹ ਨਹੀਂ ਫੜੀ, ਸਰੀਕਾਂ ਨੇ, ਤਾਇਆਂ ਚਾਚਿਆਂ ਨੇ, ਸੋਢੀਆਂ ਨੇ। ਛੋਟੀ ਉਮਰ ਵਿੱਚ 7 ਕੁ ਸਾਲ ਦੀ ਉਮਰ ਵਿੱਚ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ ਗੁਰੂ ਰਾਮਦਾਸ ਮਹਾਰਾਜ ਸੱਚੇ। ਸੋ ਇਸ ਕਰਕੇ ਨਾਨੀ ਨੇ ਲਿਆ ਕੇ ਸਾਧ ਸੰਗ ਜੀ, ਕਿਸੇ ਨੇ ਬਾਹ ਨਹੀਂ ਫੜੀ ਲਾਹੌਰ ਵਿੱਚ। ਨਾਨੀ ਮਾਤਾ ਨੇ ਲਿਆਂਦਾ ਸੀ ਨਾਨਕੇ ਬਾਸਰ ਕੇ ਗਿੱਲਾ, ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿੰਡ ਸੀ, ਗੁਆਂਢ ਵੱਸਦੇ ਸੀ ਉੱਥੇ। ਅਤੇ ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਵਸਾਇਆ ਅਤੇ ਆਪਣੇ ਨਗਰ ਦੇ ਆਪਣੇ ਸ਼ਰੀਕੇ ਕਬੀਲੇ ਸਭ ਨੂੰ ਲੈ ਕੇ ਗਏ ਉੱਥੇ, ਵੀ ਉੱਥੇ ਸਭ ਨੂੰ ਅਸੀਂ ਨਵੇਂ ਘਰ ਪਾ ਕੇ ਦਿੰਦੇ, ਤੁਸੀਂ ਆਓ। ਦਰਿਆ ਦੇ ਕਿਨਾਰੇ 'ਤੇ ਸੋਹਣੀ ਨਗਰੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਹੁਕਮ ਸੀ ਸਾਨੂੰ, ਆਓ ਤੁਹਾਨੂੰ ਸਭ ਸਹੂਲਤਾਂ ਮਿਲਣਗੀਆਂ। ਸਾਰਿਆਂ ਨੂੰ ਸੱਚੇ ਪਾਤਸ਼ਾਹ ਉੱਥੇ ਲੈ ਗਏ, ਇਹ ਵੀ ਚਲੇ ਗਏ। ਕੁਝ ਸਮਾਂ ਉੱਥੇ ਵੀ ਘੁੰਗਣੀਆਂ ਵੇਚੀਆਂ ਦਰਿਆ ਸੋ ਪੱਤਣ 'ਤੇ, ਨਾਂਗਾ ਬੜਾ ਸੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਿਰ ਗੁਰੂ ਘਰ ਦੇ ਵਿੱਚ ਰਹਿਣ ਲੱਗ ਪਏ। ਉੱਥੇ ਬਖਸ਼ਿਸ਼ਾਂ ਹੋਈਆਂ ਇੰਨੀਆਂ, ਗੁਰੂ ਅਮਰਦਾਸ ਮਹਾਰਾਜ ਜੀ ਨੇ ਮਿਹਰ ਕੀਤੀ, ਪਹਿਲਾਂ ਰਿਸ਼ਤਾ ਕੀਤਾ ਆਪਣੀ ਪੁੱਤਰੀ ਦਾ। ਸੋ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਧ ਸੰਗਤ ਜੀ ਗੁਰਿਆਈ ਬਖਸ਼ੀ, ਸਾਰੇ ਸੁੱਖ ਸਾਹਿਬਜ਼ਾਦੇ ਹੋਏ, 3 ਸਾਹਿਬਜ਼ਾਦੇ ਆਪ ਜੀ ਦੇ ਗ੍ਰਹਿ ਵਿਖੇ। ਪਹਿਲਾਂ ਵਿਆਹ ਕੀਤਾ ਗੁਰੂ ਨੇ, ਗੁਰੂ ਪਰਮੇਸ਼ਰ ਦੇ ਦਰ ਤੋਂ ਕੀ ਨਹੀਂ ਮਿਲਿਆ। ਸੋ ਫਿਰ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵੇਖੇ ਆਪ ਜੀ ਦੇ ਤਿੰਨ ਸਾਹਿਬਜ਼ਾਦੇ ਹੋਏ ਅਤੇ ਉਸ ਤੋਂ ਬਾਅਦ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਹੀ ਬਸ ਨਹੀਂ ਕਿ ਗੁਰਿਆਈ ਕਰਨ ਸੰਸਾਰ ਨੂੰ ਸੁੱਖ ਦੇਣ ਭੁੱਖਿਆਂ ਦਾ ਪੇਟ ਭਰਨ। ਮਹਾਰਾਜ ਨੇ ਆਪਣੀ 6 ਸਾਲ ਉਮਰ ਵੀ ਦਿੱਤੀ ਸੀ, 6 ਸਾਲ ਉਮਰ ਆਪ ਜੀ ਨੇ ਸਾਰੀਆਂ ਇਛਾਵਾਂ ਹੀ ਜੇ ਕੋਈ ਕਰੇ ਤਾਂ ਸਹੀ ਸੇਵਾ ਸਿਮਰਨ ਇਛਾਵਾਂ ਪੂਰੀਆਂ ਹੁੰਦੀਆਂ ਨੇ, ਗੁਰੂ ਦੇ ਦਰ 'ਤੇ ਆ ਕੇ ਨਿਸ਼ਕਾਮ ਸੇਵਾ ਕਰੇ। ਮਹਾਰਾਜ ਸਾਹਿਬ ਸਾਰਾ ਕੁਝ ਹੀ ਦੇ ਦਿੰਦੇ ਨੇ, ਨਿਹਾਲ ਕਰ ਦਿੰਦੇ ਨੇ ਪੁੱਤ ਪੋਤਰਿਆਂ ਨੂੰ ਵੀ ਗਾ, ਜਿਹੜਾ ਕੋਈ ਨਿਸ਼ਕਾਮ ਸੇਵਾ ਕਰਦਾ ਹੈ ਸੇਵਾ ਕਰੇ ਮਨ ਮਾਰ ਕੇ, ਲੋਕ ਅਤੇ ਪ੍ਰਲੋਕ ਦੇ ਸਾਰੇ ਸੁੱਖ ਹੀ ਝੋਲੀ ਵਿੱਚ ਪੈ ਜਾਂਦੇ ਨੇ ਅਤੇ ਐਸਾ ਡਰ ਆ। ਸੱਚੇ ਪਾਤਸ਼ਾਹ ਕਹਿਣ ਲੱਗੇ ਆ ਗੁਰਸਿੱਖੋ ਨਾਮ ਦੇ ਨਾਮ ਪ੍ਰਧਾਨ ਸਾਧਨ ਹੈ ਕਲਯੁੱਗ ਦੇ ਵਿੱਚ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਨਾਮ ਦਾ ਬੀਜ ਬੀਜੋ ਹਿਰਦੇ ਰੂਪੀ ਧਰਤੀ ਨੂੰ ਸਵਾਰ ਕੇ ਕਿਆਰਾ ਬਣਾ ਕੇ, ਗੁਰੂ ਦੇ ਕੋਲੋਂ ਲੈ ਕੇ ਪ੍ਰੇਮ ਦਾ ਪਾਣੀ ਲਾਓ, ਸੋ ਈਰਖਾ ਦੁਐਸ਼ ਜਿਹੜੀ ਹੈ ਇਹਨੂੰ ਕੱਢ ਦਿਓ, ਇਹ ਘਾਹ ਫੂਸ ਨੂੰ ਹੋਮੈ ਰੂਪੀ ਐਟਸੈਟ ਹੈ ਇਹਨੂੰ ਮਾਰ ਦਿਓ ਵਿੱਚ, ਸਵਾਰ ਕੇ ਇਸ ਹਿਰਦੇ ਰੂਪੀ ਧਰਤੀ ਨੂੰ ਪ੍ਰੇਮ ਦਾ ਪਾਣੀ ਪਾ ਕੇ ਸਿੰਜੋ ਇਹਨੂੰ, ਨਾਮ ਦਾ ਬੀਜ ਗੁਰੂ ਲੈ ਗੁਰੂ ਦੇ ਕੋਲੋਂ ਲੈ ਕੇ ਬੀਜੋ, ਜਪੋ ਕਾ ਨਾਮ ਜਪੋ ਤਾਂ ਇੱਕੋ ਨਾਮਾ ਅਵਰ ਨਿਰਾ ਫਲ ਕਾਮਾ, ਇਹਦੇ ਵਿੱਚ ਇਹ ਹੀ ਫਲਦਾ ਫਲੀ ਭੂਤ ਹੁੰਦਾ ਹੈ। ਪ੍ਰੇਮਾ ਭਗਤੀ ਕਰੋ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਾਸਾ ਹੈ ਕਾਮ ਧੇਨਾ, ਇੱਥੋਂ ਦੀਆਂ ਚੀਜ਼ਾਂ ਤਾਂ ਪ੍ਰਾਪਤ ਹੋਣੀਆਂ ਹੀ ਹੈ, ਜੋ ਮੰਗੀਏ ਪ੍ਰਾਪਤ ਹੁੰਦਾ ਵਾਹਿਗੁਰੂ ਦਾ ਨਾਮ ਜਪਣ ਨਾਲ, ਅਤੇ ਜਿਹੜੀਆਂ ਪ੍ਰਲੋਕ ਵਿੱਚ ਮੰਨੀਆਂ ਗਈਆਂ ਨੇ ਸਵਰਗਾਂ ਦੇ ਰਾਜੇ ਇੰਦਰਾਦਿਕ ਕੋਲ ਕਾਮ ਧੇਨ ਗਊ ਹੈ ਕਲਪ ਬ੍ਰਿਸ਼ ਆ, ਉਹ ਵੀ ਉਹਦੇ ਵਸ ਨੇ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦੇ, ਉਹ ਵੀ ਵਸੀਕਾਰ ਹੋ ਜਾਂਦੀਆਂ ਨੇ ਜੇ ਚਾਹੁਣ ਅਤੇ ਉਹ ਉਹਨਾਂ ਨੂੰ ਮੰਗਾ ਕੇ ਵੀ ਆਪਣੇ ਕਾਰਜ ਪੂਰੇ ਕਰ ਲੈਂਦੇ ਹਨ। ਰਿਸ਼ੀ ਮੁਨੀ ਕਾਮ ਧੇਨਾ ਆਦਿਕ, ਧੇਨਾ ਨਾਮ ਗਊ ਦਾ, ਕਾਮ ਨਾਮ ਕਾਮਨਾ ਦਾ, ਇੱਛਾ ਪੂਰੀ ਕਰਨ ਵਾਲੀ, ਇਹ ਜਿਹਦੇ ਕੋਲ ਆ ਜਾਂਦੀ ਹੈ ਸੀ ਰਿਸ਼ੀ ਮੁਨੀ ਕੋਲ, ਉਹ ਜੋ ਇੱਛਾ ਕਰਦਾ ਸੀ ਝੱਟ ਹੀ ਪੂਰੀ ਹੋਈ ਜਾਂਦੀ ਸੀ, ਪਦਾਰਥ ਪੈਦਾ ਹੀ ਹੋ ਜਾਂਦੇ ਸੀ, ਰੌਣਕਾਂ ਲੱਗ ਜਾਂਦੀਆਂ ਸਨ। ਅਰੇ ਸਵਰਗਾਂ ਦੇ ਰਾਜੇ ਇੰਦਰ ਪਾਸ ਮੰਨੀ ਗਈ ਹੈ, 14 ਰਤਨ ਜੋ ਸਮੁੰਦਰ ਰਿੜਕਿਆ ਸੀ ਉਹਦੇ ਵਿੱਚੋਂ ਨਿਕਲੇ ਸੀ, ਇਹਦੇ ਵਿੱਚੋਂ ਕਾਮ ਧੇਨ ਗਊ ਵੀ ਨਿਕਲੀ ਸੀ, ਸਾਰੇ ਧਾਰਮਿਕ ਗ੍ਰੰਥਾਂ ਵਿੱਚ ਇਹਦਾ ਕਥਨ ਆਉਂਦਾ ਹੈ। ਮਹਾਰਾਜ ਸਾਹਿਬ ਦੇ ਘਰ ਵਿੱਚ ਕਾਮ ਧੇਨ ਗਊ ਆ ਸੰਗਤ ਹੀ ਹੈ, ਸਤਸੰਗਤ ਹੀ ਹੈ ਜਿਹੜੀ ਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਬੱਝੀ ਹੋਈ ਹੈ। ਸੋ ਜਿਹੜਾ ਵੀ ਗੁਰੂ ਕੀ ਸਤਸੰਗਤ ਦਾ ਓਟ ਆਸਰਾ ਲੈਂਦਾ ਹੈ, ਸੰਗਤ ਦੇ ਮੂੰਹ ਪਾਉਂਦਾ ਦਸਾਂ-ਨੌਵਾਂ ਦੀ ਕਿਰਤ ਕਮਾਈ ਵਿੱਚੋਂ ਲੰਗਰ ਪ੍ਰਸ਼ਾਦ ਅਤੇ ਇੱਛਾ ਕਰਦਾ ਅਰਦਾਸ ਕਰਾਉਂਦਾ ਉਹਦੀ ਝੱਟ ਪੂਰੀ ਹੁੰਦੀ ਹੈ, ਇਹ ਹੀ ਗੁਰੂ ਕੀ ਸਤਸੰਗਤ ਹੀ ਕਾਮ ਧੇਨ ਗਊ ਹੈ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਜੋ ਸਤਸੰਗਤ ਨੂੰ ਮਨਾਉਂਦਾ ਹੈ, ਘਰ ਵਿੱਚ ਚਰਨ ਪਵਾਉਂਦਾ ਗੁਰੂ ਕਾ ਪਾਠ ਕਰਵਾ ਕੇ ਲੰਗਰ ਛਕਾਉਂਦਾ ਹੈ ਗੁਰਦੁਆਰੇ ਛਕਾਉਂਦਾ ਹੈ, ਇਹ ਹੀ ਸਤਸੰਗਤ ਆ, ਇੱਥੋਂ ਹੀ ਇੱਛਾਵਾਂ ਪੂਰੀਆਂ ਹੁੰਦੀਆਂ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵੈ ਮੇਰੇ ਮਨਾ, ਐਸਾ ਵਾਹਿਗੁਰੂ ਜੀ ਦੇ ਅਧੀਨ ਐਸੀਆਂ ਛਾਇਆਂ ਨੇ ਕਲਪ ਬ੍ਰਿਸ਼ ਕਾਮ ਧੇਨ ਸਾਰੀਆਂ ਛਾਵਾਂ ਪੂਰੀਆਂ ਕਰ ਦਿੰਦਾ ਹੈ। ਸੋ ਪਾਈਐ ਫਲ ਮੰਗੇ ਰਾਮ, ਮਨ ਵਿੱਚ ਮੰਗੇ ਹੋਏ ਫਲ ਪ੍ਰਾਪਤ ਹੁੰਦੇ ਨੇ ਚਿਤਵੇ ਹੋਏ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਉੱਤਮ ਬਖਤੇ ਹੋ ਕਰਕੇ ਮਹਾਰਾਜ ਜੀ ਗੁਰਸਿੱਖਾਂ ਨੂੰ ਉਪਦੇਸ਼ ਦੇ ਰਹੇ, ਇਹ ਮੇਰੇ ਮਨ ਹੈ ਮੇਰੇ ਜੀਅੜੇ ਐਸੇ ਵਾਹਿਗੁਰੂ ਨੂੰ ਧਿਆਉਣਾ ਚਾਹੀਦਾ, ਉਹਦਾ ਧਿਆਨ ਮਨ ਵਿੱਚ ਲੈ ਕੇ ਆਈਏ, ਜਦੋਂ ਉਹਦਾ ਧਿਆਨ ਆ ਗਿਆ ਉਹਦੇ ਨਾਲ ਇਕਾਗਰ ਚਿੱਤ ਹੋ ਗਏ ਤਾਂ ਸਰਬ ਸੁੱਖ ਪਾਵੈ ਮੇਰੇ ਮਨਾ, ਉਹਦੇ ਨਾਲ ਜੁੜਨ ਨਾਲ ਤਾਂ ਫਿਰ ਸਾਧ ਸੰਗਤ ਜੀ ਫੁਰਨੇ ਪੂਰੇ ਹੋ ਜਾਂਦੇ ਨੇ ਫੁਰਨੇ, ਇਹ ਵੀ ਹੈ ਪਾਵਨ ਬਚਨ, ਜਿਹੜੇ ਇਕਾਗਰ ਚਿੱਤ ਜੁੜਦੇ ਨੇ ਸਾਧ ਬਣ ਜਾਂਦੇ ਨੇ, ਮਨ ਨੂੰ ਸਾਧ ਲੈਂਦੇ ਪੂਰਾ ਜੋੜ ਲੈਂਦੇ ਨੇ ਉਹਦੇ ਨਾਮ ਨਾਲ ਭਗਤੀ ਨਾਲ, ਅਤੇ ਜੋ ਜੋ ਚਿੱਤ ਵੈ ਸਾਧ ਜਨ ਸੋ ਲੇਤਾ ਮਾਨ, ਉਹਨਾਂ ਨੂੰ ਫਿਰ ਪ੍ਰਤੱਖ ਵੀ ਬੋਲਣਾ ਨਹੀਂ ਪੈਂਦਾ, ਅਰਦਾਸ ਨਹੀਂ ਕਰਨੀ ਪੈਂਦੀ, ਜੋ ਚਿਤਵ ਨਹੀਂ ਆਉਂਦੀ ਉਹਨਾਂ ਦੇ ਅੰਦਰ, ਜੋ ਚਿਤਵ ਨਹੀਂ ਉਸੇ ਵੇਲੇ ਪੂਰੀ ਹੋ ਜਾਂਦੀ ਫੁਰਨਾ, ਜੱਟ ਹੀ ਉਹ ਸਬੱਬ ਬਣ ਜਾਂਦਾ ਹੈ। ਤਾਂ ਸਰਬ ਸੁੱਖ ਪਾਵੈ ਮੇਰੇ ਮਨਾ, ਤਾਂ ਸਾਰੇ ਸੁੱਖ ਦੁਨਿਆਵੀ ਪਦਾਰਥਾਂ ਦੇ ਮਾਇਕੀ ਸੁੱਖ, ਸੋ ਸਾਰੇ ਸੁੱਖਾਂ ਨੂੰ ਇਹ ਮੇਰੇ ਮਨਾ ਪਾ ਲਵੇਂਗਾ, ਰੱਜ ਜਾਵੇਂਗਾ, ਤੇਰੀ ਤਸੱਲੀ ਹੋ ਜਾਵੇਗੀ, ਭੁੱਖਾਂ ਸਾਰੀਆਂ ਮਿਟ ਜਾਣਗੀਆਂ ਤੇਰੀਆਂ। ਜਿਹਦੇ ਵਿੱਚ ਦੌੜਿਆ ਫਿਰਦਾ ਰਹਿੰਦਾ, ਰੱਜਦਾ ਨਹੀਂ ਹੈ ਨਾ, ਤ੍ਰਿਸ਼ਨਾ ਤੇਰੀ ਬੁੱਝਦੀ ਨਹੀਂ ਹੈ। ਇੱਕੋ ਇੱਕ ਨਾਮ ਆ ਵਾਹਿਗੁਰੂ ਸੱਚੇ ਪਾਤਸ਼ਾਹ ਦਾ, ਜਿਹੜੀ ਤੇਰੀ ਤ੍ਰਿਸ਼ਨਾ ਨੂੰ ਮੇਟ ਕੇ ਤੈਨੂੰ ਰੱਜ ਦੇ ਦਿੰਦਾ ਹੈ, ਰਜਾ ਦਿੰਦਾ ਹੈ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੋ ਸੰਤ ਹੋ, ਸ਼ਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਐਸਾ ਵਾਹਿਗੁਰੂ ਦਾ ਨਾਮ ਹੈ, ਜਪ ਮਨ ਸਤਨਾਮ, ਸਦਾ ਸਤਨਾਮ। ਮਹਾਰਾਜ ਜੀ ਕਹਿੰਦੇ ਜਪਣਾ ਕਰ ਮਨਾ, ਮਨ ਨੂੰ ਲਾ ਕੇ, ਬੱਧਾ ਰੁੱਧਾ ਨਹੀਂ, ਆਪਣੇ ਮਨ ਵਿੱਚ ਖਿੱਚ ਪੈਦਾ ਕਰਕੇ ਤਿਆਰ ਹੋ। ਤਿਆਰ ਬਰ ਤਿਆਰ ਹੋ ਕੇ ਇਸ਼ਨਾਨ ਪਾਨ ਕਰਕੇ ਨਿਯਮ ਨੇਮ ਬਣਾ ਆਪਣਾ, ਜਿਵੇਂ ਕੰਮ ਦਾ ਨਿਯਮ ਆ ਵੀ ਕੰਮ 'ਤੇ ਜਾਣਾ ਹੁੰਦਾ, ਰਾਤ ਨੂੰ ਪਹਿਲਾਂ ਹੀ ਫਿਕਰ ਹੁੰਦਾ ਹੈ, ਫਿਰ ਨਹਾ ਧੋ ਕੇ ਪੂਰਾ ਟੈਟ ਬੈਟ ਹੋ ਕੇ ਜਾਣਾ। ਇਵੇਂ ਮਨ ਵਿੱਚ ਨਿਯਮ ਬਣਾ ਵੀ ਉਦੋਂ ਪਹਿਲਾਂ ਅੱਧਾ ਘੰਟਾ ਬਾਣੀ ਪੜ੍ਹ ਕੇ ਜਾਣਾ ਵਾ, ਪਹਿਲਾਂ ਉੱਠ ਕੇ ਨਹਾਉਣਾ ਉਦੋਂ। ਸੋ ਮਨ ਵਿੱਚ ਨਿਯਮ ਹੋਵੇ, ਖਿੱਚ 'ਤੇ ਹੋਵੇ, ਇਸ਼ਨਾਨ ਪਾਣ ਕਰਕੇ ਬਾਣੀ ਪੜ੍ਹ ਕੇ ਫੇਰ ਹੀ ਤੁਰਨਾ। ਮਨ ਕਰਕੇ ਜਪ ਅਤੇ ਰਸਨਾ ਦੁਆਰਾ ਜਪਿਆ ਜਾਂਦਾ, ਮਨ ਵਿੱਚ ਖਿੱਚ ਪੈਦਾ ਹੋਵੇ, ਪ੍ਰੀਤ ਹੋਵੇ ਮਨ ਵਿੱਚ, ਅਤੇ ਰਸਨਾ ਦੁਆਰਾ ਜਾਪ ਤੋਂ ਸ਼ੁਰੂ ਹੁੰਦੀ ਹੈ ਗੱਲ ਸਾਰੀ, ਬੈਕਰੀ ਬਾਣੀ ਤੋਂ। ਜਪ ਮਨ ਸਤਨਾਮ, ਸਤਨਾਮ ਵਾਹਿਗੁਰੂ। ਸੋ ਨਮਸਕਾਰ ਗੁਰਦੇਵ ਕੋ ਸਤਨਾਮ, ਜਿਸ ਮੰਤਰ ਸੁਣਾਇਆ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ, ਨਮਸਕਾਰ ਮੱਥਾ ਟੇਕਦੇ ਹਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਨੇ ਸਤਨਾਮ ਵਾਹਿਗੁਰੂ ਗੁਰਮੰਤਰ ਸੁਣਾਇਆ ਹੈ, ਕੰਨਾਂ ਵਿੱਚ ਦਿੱਤਾ ਹੈ ਸਾਡੇ ਆ ਕੇ, ਸੌਖਾ ਮੰਤਰ ਆ। ਜਪ ਮਨ ਸਤਨਾਮ, ਸਦਾ ਸਤਨਾਮ, ਕਿੰਨਾ ਕੁ ਚਿਰ? ਮਹਾਰਾਜ ਜੀ ਕਹਿੰਦੇ ਜੇ ਜਿੰਨਾ ਕੁਝ ਮੰਗਦੇ ਹਾਂ, ਜੇ ਸਾਰੇ ਸੁੱਖ ਲੈਣੇ ਆ ਅਤੇ ਸਾਰੀਆਂ ਇੱਛਾਵਾਂ ਪੂਰੀਆਂ ਕਰਨੀਆਂ, ਫਿਰ ਸਦਾ ਜਪੋ, ਫਿਰ ਓਨਾ ਵੱਧ ਜਪੋ ਜਿੰਨਾ ਗੁੜ ਪਾਵਾਂਗੇ, ਓਨਾ ਮਿੱਠਾ ਹੋਵੇਗਾ। ਜਪ ਮਨ ਸਤਨਾਮ, ਸਦਾ ਸਤਨਾਮ ਜਪੋ ਭਾਈ, ਮਨ ਕਰਕੇ ਸਤਨਾਮ, ਵਾਹਿਗੁਰੂ ਦਾ ਸੱਚਾ ਨਾਮ, ਸਦਾ ਸਤਨਾਮ, ਸਦਾ ਹਮੇਸ਼ਾ ਲਈ ਨਾ ਭੁਲਾਓ, ਜਪੋ ਹਰ ਵੇਲੇ, ਤਤਪਰ ਰਹੋ, ਕੰਮ ਕਰਦੇ ਜਪੋ। ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਰਹਾਓ ਫਿਰ ਸਰਬ ਸੁਖ ਪਾਵੈ ਮੇਰੇ ਮਨਾਂ ਵਾਲੀ ਗੱਲ ਫੇਰ ਬਣੇਗੀ। ਜੇ ਸਦਾ ਨਾ ਜਪਿਆ, ਇੱਥੋਂ ਵਾਲੀਆਂ ਛਾਵਾਂ ਤਾਂ ਪੂਰੀਆਂ ਹੋ ਜਾਣਗੀਆਂ ਥੋੜ੍ਹਾ ਜਪਣ ਨਾਲ, ਪਰ ਪਰਲੋਕ ਦੇ ਵਿੱਚ ਜਿਹੜਾ ਜਮਾਂ ਦਾ ਸੋ ਦੁੱਖ ਆ ਉਹ ਨਾਸ ਨਹੀਂ ਹੋਣਾ। ਜੇ ਸਦਾ ਜਪੋਂਗੇ ਵਾਹਿਗੁਰੂ ਦਾ ਨਾਮ, ਫਿਰ ਸਾਰਾ ਹੀ ਲੇਖਾ ਜੋਖਾ ਮੁੱਕ ਜਾਵੇਗਾ, ਸਰਬ ਸੁੱਖ ਪਾਵੈ ਵਾਲੀ ਦਾਤ ਮਿਲੇਗੀ। ਫਿਰ ਹਲਤ ਪਲਤ ਇਹ ਲੋਕ ਵਿੱਚ ਅਤੇ ਪਲਤ ਪਰਲੋਕ ਵਿੱਚ, ਸੋ ਮੁੱਖ ਉਜਲ ਹੋਈ ਹੈ, ਮੁੱਖ ਉਜਲਾ ਹੋ ਜਾਵੇਗਾ, ਹੋਵੇਗਾ। ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਜੇਕਰ ਨਿਤਾ ਪ੍ਰਤੀ ਉਹ ਵਾਹਿਗੁਰੂ ਧਿਆਨ ਵਿੱਚ ਆਈ ਹੈ, ਲੈ ਆਵਾਂਗੇ, ਧਿਆਈ ਹੈ ਉਹਨੂੰ ਧਿਆਨ ਵਿੱਚ ਲਾਵਾਂ, ਲੈ ਆਵਾਂਗੇ, ਇਕਾਗਰ ਚਿੱਤ ਹੋ ਜਾਵਾਂਗੇ, ਵਾਹਿਗੁਰੂ ਦੇ ਧਿਆਨ ਵਿੱਚ ਵਿਚਰਾਂਗੇ, ਹਰੇਕ ਗੱਲ ਗੁਰੂ ਦੇ ਸਨਮੁੱਖ ਹੋ ਕੇ ਕਰਾਂਗੇ ਹਰੇਕ ਕਾਰਜ, ਵੀ ਸਤਿਗੁਰੂ ਸੱਚੇ ਪਾਤਸ਼ਾਹ ਆਗਿਆ ਹੈ ਇਹ ਕੰਮ ਨੂੰ ਕਰਨ ਦੀ ਕਿ ਨਹੀਂ ਹੈ, ਇਹੋ ਹੀ ਧਿਆਨ ਆ। ਸੋ ਨਿਤ ਧਿਆਈ ਹੈ, ਜੇ ਗੁਰਮਤ ਦੀ ਰਹਿਣੀ ਕਹਿਣੀ ਬਹਿਣੀ ਸਹਿਣੀ ਵਿੱਚ ਆ ਭਾਈ ਉਹਨੂੰ ਧਿਆਵਾਂਗੇ, ਉਹਦਾ ਖਿਆਲ ਰੱਖਾਂਗੇ, ਭੈ ਕਰਾਂਗੇ ਅਕਾਲ ਪੁਰਖ ਦਾ, ਮਨਮਤ ਛੱਡ ਦੇਵਾਂਗੇ। ਹਰ ਪੁਰਖ ਨਿਰੰਜਨਾ, ਹਰੀ ਵਾਹਿਗੁਰੂ ਜੋ ਸ਼ੁੱਧ ਸਰੂਪ ਹੈ, ਮਾਇਆ ਕਾਲਖ ਤੋਂ ਰਹਿਤ ਹੈ, ਪ੍ਰਕਾਸ਼ ਸਰੂਪ ਹੈ, ਸੋ ਅਕਾਲ ਪੁਰਖ ਵਾਹਿਗੁਰੂ ਫਿਰ ਇਹ ਲੋਕੇ ਸੁੱਖ ਪਾਇਆ ਨਹੀਂ, ਭੇਟ ਧਰਮ ਰਾਇਆ, ਇਹ ਲੋਕ ਵਿੱਚ ਵੀ ਸੁੱਖ ਹੀ ਸੁੱਖ ਉਹਨਾਂ ਪਾਇਆ, ਅਤੇ ਅਖੀਰ 'ਤੇ ਧਰਮ ਰਾਜੇ ਦੇ ਨਾਲ ਵੀ ਵਾਹ ਨਹੀਂ ਪੈਂਦਾ। ਲੇਖਾ ਜੋਖਾ ਸਭ ਮਿਟ ਜਾਂਦਾ ਨਾਮ ਜਪਣ ਵਾਲਿਆਂ ਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਿਆ। ਸੋ ਇਹ ਲੋਕ ਹਲਤ ਪਲਤ ਵਿੱਚ ਮੁੱਖ ਉਜਲਾ ਹੋਵੇਗਾ, ਸੁਰਖਰੂ ਹੋ ਜਾਵੇਗਾ। ਵਾਹਿਗੁਰੂ ਦਾ ਹਮੇਸ਼ਾ ਲਈ ਨਾਮ ਧਿਆਉਣ ਨਾਲ ਉਹ ਪੁਰਖ ਪੁਰਸ਼ਾਰਥ ਵਾਲਾ ਜੋ ਬਲ ਵਾਲਾ ਅਕਾਲ ਪੁਰਖ ਸ਼ੁੱਧ ਸਰੂਪ ਹੈ, ਸੁਰਖਰੂ ਹੋ ਜਾਵੇਂਗਾ। ਤੂੰ ਵੀ ਸ਼ੁੱਧ ਸਰੂਪ ਹੋ ਜਾਵੇਂਗਾ, ਨਿਰਮਲ ਹੋ ਜਾਵੇਂਗਾ ਅੰਦਰੋਂ ਬਾਹਰੋਂ। ਰਹਾਓ ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ, ਜਾਪ ਤੋਂ ਸ਼ੁਰੂ ਹੁੰਦਾ ਹੈ ਅਤੇ ਜਿੰਨਾ ਕੋਈ ਜਾਪ ਅਭਿਆਸ ਵਧਾਉਂਦਾ ਹੈ ਉਨਾ ਸਿਮਰਨ ਵਿੱਚ ਚਿਤਵਨੀ ਵਿੱਚ ਪਹੁੰਚ ਜਾਂਦਾ ਹੈ। ਚਿੰਤਨ ਵਿੱਚ, ਚਿੰਤਨ ਹੁੰਦਾ ਮਨ ਵਿੱਚੋਂ ਹਿਰਦੇ ਵਿੱਚੋਂ, ਜਾਪ ਹੁੰਦਾ ਰਸਨਾ ਦੁਆਰਾ। ਅਤੇ ਫਿਰ ਜਿਹੜਾ ਸਿਮਰਨ ਵਿੱਚ ਪਹੁੰਚ ਜਾਂਦਾ, ਚਿੰਤਨ ਵਿੱਚ ਪਹੁੰਚ ਜਾਂਦਾ ਗੁਰਮੁਖ ਅਭਿਆਸੀ, ਜਹ ਹਰ ਸਿਮਰਨ ਭਇਆ, ਜਿਸ ਹਿਰਦੇ ਵਿੱਚ ਵਾਹਿਗੁਰੂ ਦਾ ਚਿੰਤਨ ਹੋਇਆ ਹੈ, ਸਿਮਰਨ ਹੋਇਆ, ਤਹ ਉਪਾਦ ਗਤ ਕੀਨੀ, ਉੱਥੋਂ ਫਿਰ ਸਾਰੀ ਤਰ੍ਹਾਂ ਦੀਆਂ ਉਪਾਧੀਆਂ ਜਿੰਨੇ ਝਗੜੇ ਨੇ ਬਖੇੜੇ ਹਨ ਸਭ ਉੱਥੋਂ, ਨਿੰਦਿਆ ਚੁਗਲੀ ਰਾਗ ਦੁਆਇਸ਼ ਵਾਲਾ ਸੁਭਾਅ, ਅਕਾਰਨ ਕਿਸੇ ਨਾਲ ਮੋਹ ਕਰੀ ਜਾਣਾ ਐਵੇਂ ਵੇਖ ਕੇ ਕਿਸੇ ਨੂੰ, ਅਤੇ ਕਿਸੇ ਨਾਲ ਐਵੇਂ ਈਰਖਾ ਦੇ ਫੁਰਨੇ ਉੱਠੀ ਜਾਣੇ, ਐਵੇਂ ਅੰਦਰ ਅੱਗ ਦੇ ਭਾਂਬੜ ਮੱਚੀ ਜਾਣੇ, ਕ੍ਰੋਧ ਆਈ ਜਾਣਾ, ਗੁੱਸਾ ਆਈ ਜਾਣਾ। ਸੋ ਇਹ ਜਿਹੜੀਆਂ ਉਪਾਧੀਆਂ ਨੇ ਅੰਦਰ, ਜਿਹੜੀਆਂ ਮਨ ਨੂੰ ਅਸ਼ਾਂਤ ਰੱਖਦੀਆਂ ਨੇ, ਸ਼ਾਂਤ ਨਹੀਂ ਹੋਣ ਦਿੰਦੀਆਂ। ਐਸਾ ਸੋਹਣਾ ਸਰੀਰ ਮਾਨਸ ਜਨਮ ਹੈ ਨਰ ਨਰੈਣੀ ਦੇਹ, ਜਿਨ੍ਹਾਂ ਕਰਕੇ ਔਗੁਣਾ ਕਰਕੇ ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਹੇ, ਹੰਸ ਵਰਗਾ ਇਹ ਮਨੁੱਖ ਅਤੇ ਬੰਨਿਆ ਹੋਇਆ ਔਗਣੀ ਮੁਰਜਮ ਬਣਾ ਕੇ ਨਾ ਔਗੁਣਾ ਕਰਕੇ ਜੰਮਪੁਰੀ ਵਿੱਚ ਜਾਂਦੇ ਨੇ। ਲੇਖਾ ਜੋਖਾ ਸਿਰ ਤੋਂ ਬਣਿਆ ਰਹਿੰਦਾ ਹੈ, ਹਿਸਾਬ ਹੁੰਦਾ ਕਰਮਾਂ ਦਾ, ਮਾੜੇ ਕਰਮਾਂ ਦਾ ਫਲ ਮਿਲਦਾ ਹੈ। ਸੋ ਨਿੰਦਿਆ ਚੁਗਲੀ ਦੁਆਇਸ਼ ਈਰਖਾ ਕਰਮ ਕਰਨੇ, ਉਪਾਦ ਗਤ ਕੀਨੀ, ਜਿੱਥੋਂ ਉਪਾਧੀਆਂ, ਜਿੱਥੇ ਸਿਮਰਨ ਹੋਇਆ ਵਾਹਿਗੁਰੂ, ਸਭ ਉਪਾਧੀਆਂ ਜਿਹੜੀਆਂ ਵਾ, ਇਹ ਮੰਦ ਵਾਸ਼ਨਾ ਜਿਹੜੀ ਹੈ ਪਤਾ ਨਹੀਂ ਕਦੋਂ ਪੈਦਾ ਹੋ ਜਾਂਦੀ ਅਤੇ ਕਦੋਂ ਕੋਈ ਕਾਰਨ ਬਣ ਜਾਂਦਾ ਹੈ। ਭੈੜੇ ਫੁਰਨੇ ਕਾਰਨ ਨੇ, ਫਿਰ ਕਾਰਜ ਬਣ ਜਾਂਦਾ ਮਾੜੇ ਕਰਮ ਦਾ, ਫਿਰ ਪਛਤਾਵਾ ਹੀ ਹੁੰਦਾ ਹੈ। ਜਿੱਥੇ ਵਾਹਿਗੁਰੂ ਦਾ ਚਿੰਤਨ ਆ ਗਿਆ ਜਾਪ ਤੋਂ ਬਾਅਦ, ਉੱਥੇ ਉਪਾਧੀਆਂ ਦੀ ਗਤ ਨਾਸ ਗਤੀ ਕਰ ਦਿੱਤੀ ਸਮਝ ਲਓ। ਸੋ ਉੱਜਲ ਚੜ੍ਹਦੀ ਕਲਾ ਵਾਲੇ ਬਣ ਜਾਂਦੇ ਨੇ ਗੁਰਮੁਖ, ਗੁਰਮੁਖ ਉਹ ਹੀ ਕਰਦੇ ਨੇ ਫਿਰ ਜੋ ਗੁਰੂ ਨੂੰ ਪਾਉਂਦਾ ਹੈ, ਪਰਉਪਕਾਰ ਫਿਰ ਰਹਿ ਜਾਂਦੇ ਨੇ ਪਰਉਪਕਾਰ। ਵੱਡ ਭਾਗੀ ਹਰ ਜਪਨਾ, ਪਰ ਇਹ ਸ਼ੁਰੂਆਤ ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਰਸਨਾ ਦੁਆਰਾ ਉਚਾਰਨ ਹੁੰਦਾ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਦੇ ਕੋਲ, ਉਹਨਾਂ ਨੂੰ ਪ੍ਰਾਪਤ ਹੁੰਦਾ ਪਹਿਲਾਂ ਪੰਜਾਂ ਪਿਆਰਿਆਂ ਕੋਲੋਂ, ਜਿਨ੍ਹਾਂ ਦੇ ਭਾਗ ਜਾਗਦੇ ਨੇ। ਵੱਡਾ ਵੱਡੇ ਭਾਗਾਂ ਦੁਆਰਾ ਜਪਨਾ ਹੁੰਦਾ, ਪ੍ਰਾਪਤੀ ਹੁੰਦੀ ਹੈ, ਜਪਨਾ ਹੁੰਦਾ ਹੈ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਇਹ ਗੁਰ ਸਿੱਖੋ, ਜਨਾਂ ਨੂੰ ਸਾਨੂੰ ਤਾਂ ਉੱਤਮ ਬਖਤੇ ਹੋ ਕਰਕੇ ਮਹਾਰਾਜ ਜੀ ਮਿਹਰ ਕਰ ਰਹੇ ਹਨ, ਮੈਨੂੰ ਅਤੇ ਨਾਨਕ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਪਰਮ ਪੂਜਨੀਕ ਸਤਿਗੁਰਾਂ ਨੇ ਇਹ ਮਤ ਦੀਨੀ, ਇਹ ਹੀ ਮਤ ਸ਼ੁਭ ਸਿੱਖਿਆ ਦਿੱਤੀ ਹੈ, ਇਹ ਹੀ ਮਤੀ ਅਕਲ ਦਿੱਤੀ ਹੈ ਕਿ ਜਪ ਹਰ ਭਵਜਲ ਤਰਨਾ। ਇਹ ਪੁੱਤਰ ਗੁਰੂ ਰਾਮਦਾਸ ਵਾਹਿਗੁਰੂ ਨੂੰ ਹਰ ਵੇਲੇ ਜਿਹੜਾ ਜਪਦਾ ਹੈ, ਹਰ ਵੇਲੇ ਜਪ ਕੇ ਹੀ ਤਰਨਾ ਹੁੰਦਾ ਹੈ, ਔਗੁਣਾਂ ਵਿੱਚੋਂ, ਪਾਪਾਂ ਵਿੱਚੋਂ, ਗੁਨਾਹਾਂ ਵਿੱਚੋਂ ਪਾਰ ਉਤਾਰਾ ਹੋ ਜਾਂਦਾ ਹੈ, ਮਨ ਬਾਣੀ ਸਰੀਰ ਕਰਕੇ ਛੁੱਟ ਜਾਈਦਾ ਹੈ, ਨਿਹਾਲ ਹੋ ਜਾਈਦਾ ਜੇ ਹਰ ਵੇਲੇ ਜਪਾਂਗੇ। ਸੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ, ਇਹ ਜਿਹੜੀ ਮੰਦ ਵਾਸ਼ਨਾ ਹੈ, ਇਹਦੀ ਮਨ ਦੀ ਕਿਹੜਾ ਰੁਕਦਾ ਹੈ, ਉੱਠੀ ਜਾਂਦੇ ਨੇ ਫੁਰਨੇ, ਉੱਠੀ ਜਾਂਦੇ ਹਨ, ਉਹਨਾਂ ਹੀ ਇਹ ਨਾਮ ਬਾਣੀ ਦੀ ਸਪਰੇਅ ਕਰਨੀ ਪੈਂਦੀ ਹੈ ਇਹਨਾਂ ਔਗੁਣਾਂ ਨੂੰ। ਸੋ ਮਾਰਨ ਵਾਸਤੇ ਮਨ ਦੇ ਵਿੱਚ ਜਿੰਨਾ ਕੋਈ ਅਭਿਆਸ ਕਰਦਾ ਉਨੀ ਬਖਸ਼ਿਸ਼ ਹੁੰਦੀ। ਸਾਨੂੰ ਤਾਂ ਇਹੋ ਹੀ ਸੱਚੇ ਪਾਤਸ਼ਾਹ ਨੇ ਸ਼ੁਭ ਸਿੱਖਿਆ ਦਿੱਤੀ ਹੈ ਕਿ ਇਹ ਭਾਈ ਹਰ ਵੇਲੇ ਵਾਹਿਗੁਰੂ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਕਲਯੁੱਗ ਦੇ ਸਮੇਂ ਅੰਦਰ ਔਗੁਣਾਂ ਤੋਂ, ਪਾਪਾਂ ਤੋਂ, ਗੁਨਾਹਾਂ ਤੋਂ ਤਰ ਜਾਈਦਾ, ਮੁਕਤ ਹੋ ਜਾਈਦਾ, ਵਰਨਾ ਹੋਰ ਕੋਈ ਸਾਧਨ ਨਹੀਂ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਇਹ ਵੀ ਆਪ ਜੀ ਦੇ ਪਾਵਨ ਬਚਨ ਆਉਂਦੇ ਨੇ ਕਿ ਬੰਧਨ ਤੋਂ ਰਹਿਤ ਕਰਨ ਵਾਲਾ ਅਤੇ ਵਾਹਿਗੁਰੂ ਦਾ ਕੀਰਤਨ ਹੈ ਜਸ। ਨਿਮਖ ਮਾਤਰ ਵੀ ਜੇ ਇਕਾਗਰਤਾ ਬਣ ਗਈ, ਚਿੰਤਨ ਹੋ ਗਿਆ ਤਾਂ ਛੁੱਟ ਜਾਵਾਂਗੇ। ਬਾਕੀ ਕਰਮ ਧਰਮ ਜਿਹੜੇ ਨੇ, ਪੁੰਨ ਦਾਨ ਇਕੱਲੇ ਨੇ, ਉਹਨਾਂ ਕਰਨ ਵਾਲਿਆਂ ਨੂੰ ਵੀ ਧਰਮ ਰਾਜੇ ਦੇ ਪੇਸ਼ ਹੋਣਾ ਪੈਂਦਾ ਹੈ। ਪੁੰਨ ਦਾਨ ਦੋ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ, ਕਲਿਆਣ ਨਹੀਂ ਹੁੰਦੀ। ਤਿੰਨ ਜਮ ਜਾ ਗਾਤੀ ਲੂਟੈ, ਤਿੰਨਾਂ ਕਰਮਾਂ ਨੂੰ ਵੀ ਜਮ ਜਾਗਾਤ ਟੈਕਸ ਦੇ ਤੌਰ 'ਤੇ, ਵਸੂਲ ਦੇ ਤੌਰ 'ਤੇ ਲੁੱਟ ਲੈਂਦੇ ਨੇ ਰਾਹ ਵਿੱਚ, ਪਰਲੋਕ ਦੇ ਰਸਤੇ ਵਿੱਚ। ਸੋ ਸਤਿਗੁਰਾਂ ਨੇ ਸਾਨੂੰ ਤਾਂ ਇਹ ਸ਼ੁਭ ਸਿੱਖਿਆ ਦਿੱਤੀ ਹੈ ਵੀ ਵਾਹਿਗੁਰੂ ਗੁਰੂ ਦਾ ਬਖਸ਼ਿਆ ਗੁਰਮੰਤਰ, ਮੂਲ ਮੰਤਰ ਨਾਮ ਬਾਣੀ ਦਾ ਅਭਿਆਸ, ਇਹਦੇ ਰਾਹੀਂ ਹੀ ਹਿਰਦਾ ਸਵਾਰਿਆ ਜਾਂਦਾ ਹੈ। ਮਨ ਬਾਣੀ ਸਰੀਰ ਕਰਕੇ ਪਵਿੱਤਰ ਹੋ ਜਾਈਦਾ ਅਤੇ ਦੁਨੀਆਂ ਦੇ ਸੁੱਖ ਵੀ, ਇੱਛਾਵਾਂ ਵੀ ਪੂਰੀਆਂ ਹੋ ਜਾਂਦੀਆਂ। ਸੋ ਮੁਕਤੀ ਵੀ ਪਰਲੋਕ ਦੀ ਪ੍ਰਾਪਤ ਹੋ ਜਾਂਦੀ ਹੈ। ਭਾਈ ਗੁਰਸਿੱਖੋ, ਜਪੋ ਆਲਸ ਨੂੰ ਛੱਡ ਕੇ, ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ, ਐਸੀ ਬਖਸ਼ਿਸ਼ ਹੋ ਜਾਂਦੀ। ਨਾਮ ਹੀ ਪ੍ਰਧਾਨ ਸਾਧਨ ਹੈ, ਬੇਅੰਤ ਬਰਕਤਾਂ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਇਹੋ ਹੀ ਮੰਗੀਏ ਕਿ ਮਹਾਰਾਜ ਮਿਹਰ ਕਰੋ, ਵਿਸਰ ਨਾ ਹੀਂਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਔਰ ਹਰ ਵੇਲੇ ਸਫ਼ਰ ਕਰਦਿਆਂ, ਬੈਠਦਿਆਂ, ਉੱਠਦਿਆਂ, ਹਰ ਵੇਲੇ ਮਹਾਰਾਜ ਕਿਰਪਾ ਕਰਨ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋ, ਇਹਦਾ ਉਟ ਆਸਰਾ ਲਈਏ ਤਾਂ ਕਿ ਨਿਹਾਲ ਹੋ ਜਾਈਏ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।